ਮਾਘ ਦੀ ਸੰਕ੍ਰਾਂਤੀ ਹੈ ਉਹ गुरुवाणी की पंक्ति बोलो सर माग मज्जन संसार सूर्य कर बाकी तो सारे महीने की महिमा है, हर दिन की महिमा है, श्वास श्वास की महिमा, पर आज के दिन वास्ते खास है। संक्रांत चढ़ी है, संक्रांत का मतलब तो सीधा यही होंगा कि जिदा ये बारह राशियां है ब्रह्मांड है, मंगल है, घर बने हुए हैं, जब सूरज एक घर चो दूजे घर प्रवेश करता, एक नगर चो दूसरे नगर से जाता, तो वह जरा प्रवेश का दिहाड़ा उन्होंने संक्रांत संक्रमणम इसी संक्रांत एक तो दूजे च जाना। तो अज के दिन की विशेषता क्या है और अज के दिन असि की संकल्प कर साधुआ चूड़ी साधुआ की चूड़ी का आशीर्वाद है। हाँ क्यों अज के दिन क्यों प्रश्न तो आता ही है भाई, संक्रांत सारिया आदिया पर अज की खास क्यों है, मौका मिल गया कुदरती आना भी इस दिहाड़े हो गया। दो रस्ते है दुनिया च तकरीबन पता ही होगा सत्संग सारे, एक उत्तरायण का रस्ता है, दूसरा दक्षिणायन का रस्ता है, एक चानण का रस्ता है, एक नेरे का रस्ता है, दक्षिणायन उत्तरायण इन्हें तकरीबन सत्संग सब जानते ही है। जे उत्तरायण के दिनों च शरीर छड़िया जावे सूरज मंडल सूरज का भेदन करके मोक्ष मार्ग नू प्राणी प्राप्त होता, जे दक्षिणायन दक्षिणायन मतलब निरपक्ष चक्कर वाला उपर गए स्वर्ग तक भी जावांगे फिर हेठा आना वो दक्षिणायन मार्ग। हाँ अंदर दा बार दा बार भी है अंदर भी है, ये इस वेले ब्रह्मांड च धरती च उत्तरायण चढ़िया, वैसे तो 22 दशंबर तकरीबन है जिस वेले सूरज दिन बढ़ने शुरू, ये तो सारे जानते हैं, पहला दिन कटते जाते हैं, प्रकाश कटता जाता, नेरा बढ़ता जाता, रातां बढ़दियां जांदियां, फिर हौली हौली एक समय आंदा कि फिर दिन बढ़ने शुरू हो गए, उत्तरायण चढ़िया नूं तां काफी दिन हो गए, लेकिन जिस वेले शुरू हुंदा उत्तरायण तो गति बहुत थोड़ी हुंदी है, मिंट अद्धा अद्धा हौली 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 फिर चढ़दे चढ़दे आ जड़ा दिन हो गया हुण खास पूरा प्रकाश पैदा असली सारिया के वास्ते जेडे साधक है दुनिया वास्ते भी धरती वास्ते भी हुण प्रकाश की यात्रा है। महाभारत की कथा सारे जानते हैं, भीष्म पितामह का नाम भी तकरीबन सुने होना, जे पढ़िया ना होगा तो देखा होगा टेलीविजन से, तो भीष्म पितामह इच्छा मृत्यु से उन्हों वरदान मिलया सेगा कि मृत्यु थोड़े अधीन है, जब तुसी चाहोगे तद तुस शरीर छड़ना मर्जी है। महाभारत का युद्ध हो रहा सेगा और संग्राम होंगे होंगे इन्ना बाणा ना शरीर छलनी उन्हों का हो गया कि वह युद्ध करते करते डिग पे कितने डिगे धरती से नहीं बाणा ते सही है बाणा की उस वेले दक्षिणायन से नेरपक्ष नेरा है सूरज की गति तो नेरे की गति ज्यादा सी उस वेले चंद चंद महापुरुषों को फर्क नहीं पैंदा बाढ़ चाहे उत्तरायण हो चाहे दक्षिणायन हो आम साधकों ने मार्गदर्शन वास्ते कहने अधीन ये शरीर छकना इच्छा मृत्यु से गई तो उड़ीक कर दे रहे कई महीने डेढ़ महीना करीब उन्होंने उड़ीक की थी जब उत्तरायण आएगा जाके फिर सूरा ऊपर चढ़ना प्रकाशित हो जाएगा फिर अस शरीर छड़ांगे। अस ख्याल करते हैं वह दिहाड़ा अज का ही होना चाहिए प्रकाश का रस्ता है। फिर गल करांगे असली उत्तरायण बाहर का उत्तरायण है बारहों से अंदर जाना बारहों ही असी अंदर जावांगे जे बाहर भी मेरा है तो अंदर भी मेरा है ता इस वास्ते उत्तरायण की चढ़ाई वास्ते माघ एक निमित्त बन गया प्रकाश की यात्रा करने वास्ते माघ मज्जन संग साधुआं तूड़ी कर इशना साधुआं दी तूड़ी चरण रज जेड़ी कहंदे ओ इशनान करो आ सवेरे सवेरे ठंडे पानी गोता मारो वो भी करो कम से कम थोड़ा तापता होगा थोड़ा थोड़ा शरीर तो उपर उठन की प्रकृति तो बनेगी आए शरीर नु आ चाहिदा जो वो भी नहीं शरीर तो बेनी उपर उठ सकता वो साधुओं की तूड़ी दे स्नान किदा करेगा। साधुओं की तूड़ी दे स्नान करने का मतलब क्या है खाली मत्था टेकना गल नहीं बनने वाली चलते बक्षी आकाश चलता है कोई दिखता पिछे रस्ता नहीं दिखाई देता मच्छ है मगर मच्छ है पानी तैरा मार दे लहर उठरिया बड़िया बड़िया जादो चल रहे होंगे है लेकिन बाद च कोई रस्ता नहीं है नहीं लभ्या जा सकता पक्षी किस रस्ते उड़िया सी नहीं पता लग सकता कि मच्छ समुद्र च केड़े रस्ते ते गया सी। इसी तरह महापुरुष भी केड़े रस्ते ते जांदे है वो नहीं पता लग सकता हाँ लग सकता कि चल आम नहीं बाहर की गल्लां तो नहीं पता लग फिर कद जन्म होया कद शरीर छड़िया कद ये तो सब बाहर दी शरीर दी यात्रा है। इस तरह पानी से मच्छ चलता तो लहरां बहुत बहुत उठदियां इसी तरह जब महापुरुष भी यात्रा चलते धरती पे चल रहे हैं आए दुआले तूड़ तूड़ वो ऐ नहीं कि ये गर्द नहीं है वो तरंगा जिस रस्ते पे चले जिथे जिथे उन्होंने पैर पे बाहर की गल नहीं कर रहे वो अंदर चलते चलते आए दुआले भी हलचल पैदा होंगी है बाहर की अखना नहीं दिखाई दे बाहर दे पैरां ना नहीं चलिया जा सकना वो तूड़ी दे दर्शन तद होंगे है जब आजरा अच्छे मस्तक है ना वो गड़ देवे अगर पीछे मस्तक क्या अहंकार मैं आ करूंगा मैं आ करूंगा जब महापुरुष दे मार्गदर्शन उन्होंने शब्द उन्होंने हुक्म उसका अनुसरण हंकार छड़ के किया जाता फिर वो होंदा साधुआं दी तूड़ी दे इशनान और जिस वेले इस तरह का इशनान किया जाता फिर पता लगता कि रस्ते से गए बाहर इधर की आग तूड़ी होगी इधर की आट होगी इधर दा हो गया वो बाहर का कड़ा रस्ता है वही बाहर के रस्ते सारे इतने रह जाते हैं। तो खास गल यही नोट कर लेनी है जब तक असी अपने अहम रूपी मस्तक नो इस तरह गुरु आज्ञा च गुरु हुक्म च नहीं समर्पित कर दे सीधा गुरु ने कहा बिल्कुल उसने आज गुरु रेंदे चल दे चल दे चल दे चल दे फिर अपने आप रस्ता खुलना शुरू कर हूँ। असि कहने गुरु का हुक्म चेड़ा ਬਹੁਤ ਸਾਲਾਂ ਦੀ ਗੱਲ ਸਾਹਿਬ ਅਸੀਂ ਮਾਤਾ ਜੀ ਦੀ ਸੇਵਾ ਚ ਸੀਗੇ, ਇੱਥੇ ਬੈਠੇ ਸੀਗੇ ਤਾਂ ਦੂਸਰਾ ਸਿਲਸਿਲਾ ਸੀਗਾ ਇੱਥੇ, ਤੇ ਪੁਰਾਣੇ ਸਤਸੰਗੀ ਸਾਨੂੰ ਪੁੱਛਣ ਲੱਗੇ ਕਿ ਤੁਸੀਂ ਮਹਾਰਾਜ ਜੀ ਦੀ ਸੇਵਾ ਚ ਰਹਿੰਦੇ ਆ, ਦਰਵਾਜ਼ੇ ਤੇ ਰਹਿੰਦੇ ਆ, ਇਹ ਕੰਮ ਬਹੁਤ ਔਖਾ, ਕਿਉਂ? ਉਹ ਕਹਿੰਦਾ ਮੈਂ ਦਰਸ਼ਨ ਕਰਨੇ ਹੈ, ਔਰ ਤੁਸੀਂ ਕੀ ਕਹੋਗੇ? ਤੁਸੀਂ ਕਦੀ ਨਾ ਕਰੋਗੇ, ਕਦੀ ਤੁਸੀਂ ਹਾਂ ਕਰੋਗੇ, ਹੋ ਸਕਦਾ ਤੁਸੀਂ ਹਾਂ ਕੀਤੀ ਔਰ ਉਹਨਾਂ ਦੀ ਆਗਿਆ ਵੀ ਨਹੀਂ ਇਹਨੂੰ ਅੰਦਰ ਨਹੀਂ ਆਉਣ ਦੇਣਾ, ਹੋ ਸਕਦਾ ਤੁਸੀਂ ਨਾ ਕੀਤੀ ਔਰ ਉਧਰੋਂ ਸ਼ਾਇਦ ਹੁਕਮ ਹੋਵੇ ਆਉਣਾ, ਤਾਂ ਇਹ ਹੁਕਮ ਪਛਾਣਨਾ ਬਹੁਤ ਔਖਾ ਹੁੰਦਾ। ਅਸੀਂ ਕਿਹਾ ਅਸੀਂ ਤਾਂ ਸਾਡੀ ਸੋਚ ਚ ਇਹ ਹੁਕਮ ਨਹੀਂ ਹੈ, ਅਸੀਂ ਦੇਖਦੇ ਮਹਾਰਾਜ ਦਾ ਸਰੀਰ ਅਨੁਕੂਲ ਕਿਸ ਤਰ੍ਹਾਂ, ਉਹਦੇ ਸਾਰ ਅਸੀਂ ਬਾਹਰ ਦੀ ਸੇਵਾ ਕਰਦੇ ਹਾਂ, ਪਰ ਇਹ ਹੁਕਮ ਨਹੀਂ ਹੈ। ਕਹਿੰਦੇ ਹੋਰ ਕਿਹੜਾ ਹੁਕਮ ਹੁੰਦਾ, ਅਸੀਂ ਤਾਂ ਇਹੀ ਸਮਝਦੇ ਹਾਂ ਕਿ ਲੰਗਰ ਦੀਆਂ ਰੋਟੀਆਂ ਇੰਨੇ ਟਾਈਮ 'ਤੇ ਬਣਾਓ, ਇੱਧਰ ਦਰਵਾਜ਼ਾ ਇੱਧਰ ਬੰਦ ਕਰੋ, ਇੱਧਰ ਝਾੜੂ ਇੱਧਰ ਲਗਾਓ, ਅਸੀਂ ਕਿਉਂ ਸਾਡੀ ਸਮਝ ਤਾਂ ਹੁਕਮ ਹੋਰ ਹੁੰਦਾ। ਉਹ ਥੋੜ੍ਹਾ ਚੌਂਕ ਨਾਲ ਹੀ ਉਹਨਾਂ ਸੱਜਣ ਦਾ ਲੈ ਰਹੇ, ਇਕੱਲੇ 'ਚ ਪੁੱਛ ਲਈਏ ਵੀ ਕਿਹਨਾਂ ਦੀ ਗੱਲ ਸੀ। ਕਹਿੰਦੇ ਇੱਥੇ ਹੁਕਮ ਕਿਹੜਾ ਹੁੰਦਾ, ਅਸੀਂ ਕਿਹਾ ਹੁਕਮ ਉਹ ਹੁੰਦਾ ਜਿਸ ਵੇਲੇ ਉਹਨਾਂ ਨੇ ਆਪਣੇ ਚਰਨ ਲਾਇਆ, ਕਿਸ ਤਰ੍ਹਾਂ ਲਾਇਆ, ਉਹਨਾਂ ਨੇ ਸ਼ਬਦ ਦਿੱਤਾ, ਉਹਨਾਂ ਨੇ ਨਾਮ ਦਿੱਤਾ, ਉਸ ਵੇਲੇ ਉਹ ਹੁਕਮ ਸਾਨੂੰ ਮਿਲਿਆ ਕਿ ਆਹ ਜਿਹੜਾ ਸ਼ਬਦ ਹੈ ਇਹਨੂੰ ਇਸ ਤਰ੍ਹਾਂ ਅੰਤਰ ਬਿਠਾਉਣਾ, ਇਹਦਾ ਸਿਮਰਨ ਕਰਨਾ, ਇਹਦਾ ਜਾਪ ਕਰਨਾ, ਐਸਾ ਕਿ ਸਾਡੀ ਕੋਸ਼ ਲੰਮੀ ਤੁਰਦੇ ਫਿਰਦੇ ਵੀ ਅਸੀਂ ਉਹ ਹੁਕਮ 'ਚ ਆਪਣੇ ਹਮ ਨੂੰ ਆਪਣੇ ਹੰਕਾਰ ਨੂੰ ਜੋ ਇਹ ਰੱਖੀਏ ਸਮਰਪਿਤ ਕਰਦੇ, ਐਸਾ ਵੀ ਆਹ ਹੁਕਮ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਬਾਹਰ ਦੇ ਹੁਕਮ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਲੌਕਿਕ ਵਿਵਹਾਰਿਕ ਹੈਗੇ ਹੈ ਉਹ ਵੀ ਆਪਣੇ ਸਾਹਮਣੇ ਜਿੱਦਾਂ ਕਹਿੰਦੇ ਜਿੰਨਾ ਸਾਨੂੰ ਸਮਝਦਾ ਕਰਦੇ। ਕਹਿੰਦੇ ਯਾਰ ਤੇਰੀ ਗੱਲ ਤਾਂ ਬਹੁਤ ਵਧੀਆ, ਅਸੀਂ ਸਾਰੀ ਸੰਗਤ ਨੂੰ ਪੁੱਛ ਰਹੇ, ਇਹ ਨਾ ਕਿ ਸਾਡਾ ਤਾਂ ਸ਼ਬਦ ਚੱਲਦੇ ਫਿਰਦੇ ਵੀ ਚੱਲਦਾ ਰਹਿੰਦਾ, ਚੱਲਦੇ ਫਿਰਦੇ ਨਹੀਂ ਚੱਲਦਾ, ਬਹੁਤ 100 ਚੋਂ 1%, 5%, 10%। ਅਜੇ ਕੱਲ ਵੀ ਇੱਕ ਸੱਜਣ ਆਏ ਉੱਥੇ ਮਿਲ ਕੇ ਆਏ, ਕਹਿੰਦੇ ਜੀ ਮੈਂ ਆਸ਼ਰਮ ਬਾਰੇ ਸੁਣਿਆ ਆ, ਮੈਂ 4 ਦਿਨ ਇੱਥੇ ਭਜਨ ਕਰਨਾ ਚਾਹੁੰਦਾ। ਅਸੀਂ ਕਿਹਾ ਭਜਨ ਦਾ ਕੀ ਮਤਲਬ ਹੁੰਦਾ? ਅਜੇ ਸਾਡਾ ਦਰਵਾਜ਼ਾ ਖੁੱਲ੍ਹਾ 40 ਦਿਨ ਵਾਸਤੇ ਜਿੱਦਾਂ, ਪਰ ਭਜਨ ਤੋਂ ਹੁਣ ਦੇਖ, ਭਜਨ ਤੂੰ ਕਿਆ ਕਿਸੇ ਨਾਲ ਗੱਲ ਨਹੀਂ ਕਰੂੰਗਾ, ਰੋਟੀ ਨਹੀਂ ਖਾਊਂਗਾ, ਭੋਜਨ ਨਹੀਂ ਕਰੂੰਗਾ, ਚਲੂੰਗਾ ਫਿਰੂੰਗਾ ਨਹੀਂ, ਇੱਧਰ ਨਹੀਂ ਜਾਊਂਗਾ ਉੱਧਰ, ਤੇਰੀ ਅੱਖ ਖੁੱਲ੍ਹੀ ਹੋਊਗੀ ਕਿਸੇ ਨੂੰ ਦੇਖੇਗੀ ਨਹੀਂ, ਕਿਹਾ ਕਿਆ ਕੰਨ ਤੇਰਾ ਬਾਹਰ ਦਾ ਸ਼ਬਦ ਨਹੀਂ ਸੁਣੇਗਾ? ਕਹਿੰਦੇ ਜੀ ਉਹ ਤਾਂ ਹੋਣਾ, ਪਰ ਕੰਨ ਤੇਰੇ ਬਾਹਰ ਦੇ ਸ਼ਬਦ ਸੁਣ ਰਹੇ ਹੈ, ਬਾਹਰ ਦੀਆਂ ਨਜ਼ਾਰੇ ਦੇਖ ਰਹੇ ਹੈ, ਔਰ ਇੱਧਰ ਨੱਠਾ ਪੁੱਜਾ ਉੱਧਰ ਨੱਠਾ ਪੁੱਜਾ, ਔਰ ਸਭ ਪ੍ਰਕਾਰ ਦਾ ਚਿੰਤਨ ਕਰ ਰਿਹਾ, ਪਤਾ ਲੱਗ ਰਿਹਾ ਦੁਨੀਆਂ 'ਚ ਕਿਆ ਹੋ ਰਿਹਾ, ਇੱਥੇ ਨਹੀਂ ਪਤਾ, ਉਹ ਕੰਧ ਦੇ ਪਰੇ ਵੀ ਕੀ ਹੁੰਦਾ ਪਤਾ ਲੱਗ ਜਾਂਦਾ, ਉੱਥੇ ਕੰਗਲੇ 'ਚ ਵੀ ਕਿਆ ਫਲਾਣੀ ਦਾ ਆਵਾਜ਼ ਸਾਡੇ ਕੰਨ 'ਚ ਆ ਜਾਂਦੀ ਹੈ, ਨਾਲੇ ਕਹਿੰਦੇ ਅਸੀਂ ਭਜਨ ਨਹੀਂ ਕਰਦੇ। ਆ ਕਹਿੰਦੇ ਅਸੀਂ ਕਿਹਾ ਠੀਕ ਹੈ, ਅਸੀਂ 40 ਦਿਨ ਵਾਸਤੇ ਭਜਨ ਕਰਨਾ, ਅਸੀਂ ਬਿਠਾ ਦਿੰਦੇ 12 ਦਿਨ ਦਾ ਲਾ ਦੇਵਾਂਗੇ, ਇਹ ਨਾ ਕਹੀ ਕਿ ਰੋਟੀ ਕਿੰਨੇ ਵਜੇ ਆਏ ਕਿ ਨਹੀਂ ਆਏ, ਸਿਰ ਦਰਦ ਜਿੱਥੇ ਡਾਕਟਰ ਆ ਜਾਵੇ, ਹਾਂ ਉਹ ਵੀ ਔਖਾ ਚੱਲਣਾ ਨਹੀਂ ਹੈ ਸਾਨੂੰ ਪਤਾ, 3 ਦਿਨ 'ਚ 4 ਦਿਨ 'ਚ ਪਤਾ ਲੱਗ ਜਾਵੇ ਹਾਏ ਕਿੱਥੇ ਫਸ ਗਏ। ਤਾਂ ਜਿਹੜੇ ਕਹਿੰਦੇ ਨਾ ਚੱਲਦੇ ਫਿਰਦੇ ਵੀ ਸਾਡਾ ਤਾਂ ਭਜਨ ਚੱਲਦਾ, ਉਹ ਬੜੀ ਔਖੀ, ਕਮ ਸੇ ਕਮ ਇੰਨਾ ਤਾਂ ਕਰ ਲਓ 24 ਘੰਟੇ ਹੈ, ਦਸਾਂ ਹੁੰਦੇ 28 ਘੰਟੇ, ਚਲੋ ਉਹਨਾਂ ਵੀ ਨਾਲ ਸਹੀ, 1 ਘੰਟਾ ਪੂਰਾ ਬੈਠ ਕੇ 40 ਮਿੰਟ ਹੀ ਸਹੀ, ਇਹ ਤਾਂ ਘੱਟ ਨਹੀਂ ਗੱਲ ਬਣ, ਆ ਜਿਹੜਾ ਬਹੁਤ ਹੀ ਮਨ ਨਹੀਂ ਲੱਗਦਾ 1/2 ਘੰਟੇ ਤੋਂ ਮਤਲਬ ਹੀ ਕੋਈ, ਇੰਨਾ ਵੀ ਜੇ ਰੋਜ਼ਾਨਾ ਕਰ ਸਕੋ ਕਿਸ ਤਰ੍ਹਾਂ? ਕਹਿੰਦਾ ਜੀ ਮਨ ਤਾਂ ਕਾਬੂ 'ਚ ਨਹੀਂ ਆਉਂਦਾ ਜੀ, ਕਿਹਾ ਕੋਈ ਪਰਵਾਹ ਨਹੀਂ, ਆ ਜੇ ਮਨ ਲੱਗ ਗਿਆ ਫਿਰ ਤਾਂ ਇੱਕ ਕਣ ਦਾ ਭਜਨ ਦੀ ਮੌਤ, ਅਸੀਂ ਜਦ ਲੋਕਾਂ ਨੂੰ ਕਹਿੰਦੇ ਸਾਡੀ ਕੁਛ ਹੈਲਪ ਹੁੰਦੀ ਹੈ, ਅੱਖਾਂ ਨਾ ਖੋਲੀਓ। ਅੱਧੇ ਪੌਣੇ ਘੰਟੇ ਵਾਸਤੇ, ਇੱਕ ਘੰਟੇ ਵਾਸਤੇ ਅੱਖ ਨਹੀਂ ਖੁੱਲਣੀ, ਬਿਲਕੁਲ ਹੋ ਜਾਵੇ। ਚਾਹੇ ਉਹਦਾ ਟੈਲੀਫੋਨ ਦੀ ਘੰਟੀ ਵੱਜੇ, ਚਾਹੇ ਰਸੋਈ 'ਚ ਖੜਕਾ ਹੋਵੇ, ਚਾਹੇ ਦਰਵਾਜ਼ੇ 'ਤੇ ਖਟਖਟ ਹੋਵੇ, ਜਿੰਨਾ ਸੰਕਲਪ ਕੀਤਾ ਅੱਧਾ ਘੰਟਾ ਇੱਕ ਘੰਟਾ ਅੱਖ ਨਹੀਂ ਖੁੱਲਣੀ। ਦੂਜੀ ਗੱਲ, ਐਂ ਗਰਦਨ ਨਾ ਹੋਵੇ, ਛੋਟੀਆਂ ਛੋਟੀਆਂ ਗੱਲਾਂ ਵਾ, ਅੰਦਰ ਦਾ ਭਜਨ ਤਾਂ ਜਾ ਚੱਲੇਗਾ ਚੱਲੇਗਾ, ਐਂ ਨਾ ਹੋਵੇ, ਹੋ ਜਾਂਦਾ। ਇਹਦੇ ਵਾਸਤੇ ਅੱਖ ਵਾਸਤੇ ਤਾਂ ਦਿਸਦਾ ਤਾਂ ਪੱਟੀ ਬੰਨ ਲਓ। ਅਸੀਂ ਬਚਾਣੇ ਭਰੋਸੇ ਵਾਲੇ ਚਲੇ ਸੀ ਕਿਹਾ ਵੀ ਸਾਰੇ ਜਣੇ ਅੱਖ ਬੰਦ ਕਰ ਲਓ, ਤਾਂ ਕਿਸੇ ਨੇ ਕਰ ਲਿਆ, ਕਿਸੇ ਦੇ ਬੱਚਾ ਬੈਠਾ ਸੀਗਾ, ਉਹਨੂੰ ਕੀ ਪਤਾ ਉਹਨੇ ਅੱਖ ਰੱਖ ਲਿਆ। ਅਸੀਂ ਕਿਹਾ ਬਹੁਤ ਚੰਗੀ ਗੱਲ, ਪਤਾ ਹੀ ਨਹੀਂ ਅੱਖ ਬੰਦ ਕਰ, ਅੱਖ ਅਸੀਂ ਕਿਹਾ ਅੱਖ ਬੰਦ ਕਰੋ, ਅੱਖ ਬੰਦ ਕਰੋ ਬਾਈ, ਐਂ ਕਰੋ, ਪਤਾ ਹੀ ਨਹੀਂ ਹੁੰਦਾ ਅੱਖ ਬੰਦ ਵੀ ਕੋਈ ਚੀਜ਼ ਹੁੰਦੀ ਹੈ। ਅਜਾ ਥੱਕੇ ਪੜੇ ਨੱਠ ਭੱਜ ਕਰਦੇ ਕਰਦੇ ਪਰ ਨੀਂਦ ਹੀ ਆ ਜਾਂਦੀ, ਅੱਖ ਬੰਦ ਹੋ ਜਾਂਦੀ ਹੈ। ਉਹ ਤਾਂ ਅੱਖ ਬੰਦ ਹੋ ਗਏ ਨਹੀਂ, ਕਿਤੇ ਪੂਰੀ ਬੰਦ ਹੋ ਜਾਏ ਮੁਸ਼ਕਿਲ ਹੋ ਜਾਊ। ਤਾਂ ਉਹ ਨਹੀਂ ਦੇਰ ਤੱਕ ਟੈਲੀਫੋਨ ਇੱਕ ਪਾਸੇ ਰੱਖ ਦਿਓ, ਦਰਵਾਜ਼ਾ ਬੰਦ ਕਰ ਲਓ, ਜਾਂ ਪਹਿਲਾਂ ਕਹਿ ਦਿਓ ਜਿੰਨਾ ਅੱਧਾ ਘੰਟਾ ਘੱਟ ਤੋਂ ਘੱਟ 40 ਮਿੰਟ ਇੱਕ ਘੰਟਾ ਅੱਖ ਬੰਦ, ਟੈਲੀਫੋਨ ਆਦਿ ਸਿਸਟਮ ਸਾਰੇ ਇੱਕ ਪਾਸੇ, ਔਰ ਗਰਦਨ ਨਹੀਂ ਚੁੱਕਣੀ ਚਾਹੀਦੀ। ਉਹਦੇ ਵਾਸਤੇ ਕੀ ਕਰ ਸਕਦੇ ਆ ਆਪਾਂ? ਤਾਂ ਬੰਦ ਹੋ ਗਈ, ਕੋਈ ਹਾਨੀ ਨਹੀਂ ਹੈ। ਸਖਤ ਜੇ ਪੱਟੇ ਆਉਂਦੇ ਆ, ਗਰਦਨ ਨਹੀਂ ਚੁੱਕੇਗੀ। ਜੇ ਸਾਨੂੰ ਨੀਂਦ ਦੀ ਹੁੰਦੀ ਹੈ, ਜਦ ਵੀ ਨੀਂਦ ਦੀ ਨਿਸ਼ਾਨੀ ਇਹ ਹੈ, ਜਦ ਵੀ ਭਜਨ ਕਰਦੇ ਕਰਦੇ ਚੌਂਕਾ ਲੱਗਦਾ ਤਾਂ ਗਰਦਨ ਟੇਢੀ ਹੁੰਦੀ ਹੈ, ਇਹ ਹੋਣਾ ਹੀ ਹੋਣਾ ਹੈ। ਕਮ ਸੇ ਕਮ ਸਰੀਰ ਤਾਂ ਸਿੱਧਾ ਬੈਠਾ ਰਹਿ ਸਕੇ। ਅੱਜ ਕੱਲ੍ਹ ਮਿਲਦੇ ਸਰਵਾਈਕਲ ਵਾਲੇ ਮਿਲਦੇ ਆ, ਸੱਚਮੁੱਚ ਅਸੀਂ ਸੀਰੀਅਸਲੀ ਕਹਿ ਰਹੇ। ਤੀਜੀ ਗੱਲ, ਕੰਨ ਨਾਲ ਲਾ ਕੇ ਨਾ ਬੈਠਾ, ਬਹੁਤ ਛੋਟੀ ਛੋਟੀਆਂ ਗੱਲਾਂ ਕਰ ਰਹੇ ਹਾਂ, ਭਜਨ ਚ ਪੂਰਾ ਚੱਲਣਾ ਕਦ ਹੋਏਗਾ ਇਹ ਗੱਲ ਬਾਅਦ ਦੀ। ਕੰਧ ਨਾਲ ਟੇਕ ਲਾ ਕੇ ਨਾ ਬੈਠੋ, ਅਸੀਂ ਇੱਕ ਉੱਥੇ ਮਾਈ ਦੇ ਗਏ ਸੀਗੇ, ਉਹ ਕਾਫੀ ਸਮੇਂ ਗੰਗੋਤਰੀ ਤੇ ਰਹੀ ਸੀ, ਤਾਂ ਪਹਾੜਾ ਛੁੰਡਾ ਇਸ ਤਰ੍ਹਾਂ, ਕਹਿੰਦੇ ਮੇਰਾ ਤੇ ਕੋਈ ਆ, ਕਹਿੰਦੇ ਮੈਂ ਭਜਨ ਤੇ ਬੈਠ ਜਾਂਦੀ ਸੀ ਇੰਨੇ ਘੰਟੇ ਬੈਠਣਾ, ਤਾਂ ਕੋਈ ਕਹਿੰਦਾ ਇਹ ਪੱਥਰ ਨਾ ਪਤਾ ਨਹੀਂ ਸਾਹ ਪਾ ਜੰਗਲਾਂ ਛੁੰਡਾ, ਅਗਰ ਕਦੇ ਮੈਂ ਅੱਖ ਨਹੀਂ ਖੋਲਦੀ ਸੀ ਮੇਰਾ ਤਾਂ ਇੰਨੇ ਭਜਨ ਸੀਗਾ। ਤਾਂ ਅਸੀਂ ਵੀ ਇੰਨਾ ਕਰ ਸਕਦੇ, ਟੈਲੀਫੋਨ ਇੱਕ ਪਾਸੇ, ਰਸੋਈ ਦੇ ਖੜਕੇ ਦੀ ਆਵਾਜ਼ ਉਹ ਨਾ ਆਵੇ, ਦਰਵਾਜ਼ੇ 'ਚ ਕੌਣ ਖਟਖਟਾ ਰਿਹਾ, ਜੇ ਖਟਕਾੜਾ ਹੋ ਜਾਵੇ ਲੇਕਿਨ ਅਸੀਂ ਨਹੀਂ ਉੱਠ ਕੇ ਪੁੱਛਣਾ ਕੌਣ ਸੀ। ਥੋੜ੍ਹੀ ਜਿਹੀ ਗੱਲ ਹੋ ਰਹੀ ਹੈ, ਬਾਅਦ 'ਚ ਵੀ ਨਾ ਇਹ ਸ਼ਰਤ, ਜੇ ਬਾਅਦ 'ਚ ਪੁੱਛ ਰਹੇ ਹਾਂ ਇਹਦਾ ਮਤਲਬ ਜਿਸ ਵੇਲੇ ਬੈਠੇ ਸੀ ਉਸ ਵੇਲੇ ਵੀ ਕੋਈ ਨਹੀਂ, ਅਜੇ ਤਾਂ ਬੰਧਨ ਹੋਏ ਆ, ਹੁਕਮ ਹੋਏ ਆ, ਅਜੇ ਤਾਂ ਹੁਕਮ ਆ, ਬਾਅਦ 'ਚ ਪੁੱਛ ਲਵਾਂਗੇ। ਅਜੇ ਬਹੁਤਾ ਜ਼ਰੂਰੀ ਹੋਏਗਾ, ਵਾਪਸ ਕਹਿ ਦੇਗਾ। ਔਰ ਫਿਰ ਵੀ ਜੇ ਨੀਂਦ ਆ ਰਹੀ ਹੈ, ਅੱਖਾਂ ਬੰਦ ਕਰਕੇ ਜ਼ੋਰ ਨਾਲ ਸ਼ਵਾਸ ਕਰੋ, ਅਸੀਂ ਸ਼ਵਾਸ ਦੀ ਪ੍ਰੇਮਾ ਦੱਸਦੇ, ਜ਼ੋਰ ਨਾਲ ਸ਼ਵਾਸ ਦੀ ਕਰੋ ਕਰੋ ਕੁੰਭਕ ਕਰੋ, ਫਿਰ ਵੀ ਨੀਂਦ ਆ ਰਹੀ ਹੈ, ਉੱਥੇ ਤੇ ਖੜੇ ਹੋ ਜਾਓ, ਲੇਕਿਨ ਅੱਖ ਨਹੀਂ ਖੋਲਣੀ, ਅੱਖ ਨਹੀਂ ਛੱਡਣੀ। ਪਰ ਇੰਨੀ ਕੀ ਗੱਲ ਹੈ, ਔਖਾ ਤਾਂ ਨਹੀਂ ਹੈ ਵੀ, ਸਰੀਰਕ ਗੱਲ ਹੀ ਹੈ। ਅੱਧਾ ਘੰਟਾ ਇੱਕ ਘੰਟਾ ਨਿਸ਼ਚਿਤ ਕਰ ਲਓ, ਸੰਕਲਪ ਕੀਤਾ ਜੀ ਅੱਜ ਤਾਂ ਅਸੀਂ ਘੰਟਾ ਬਾਅਦ ਬੈਠਾਂਗੇ, ਚੱਲ ਕੋਈ ਨਹੀਂ ਕੱਲ੍ਹ ਤੋਂ ਸ਼ੁਰੂ ਕਰਾਂਗੇ, ਕੱਲ੍ਹ ਤੋਂ ਘੰਟਾ ਸ਼ੁਰੂ ਕਰਾਂਗੇ। ਇਹਦਾ ਮਤਲਬ ਕਿਆ ਹੋਇਆ, ਕਹਿੰਦੇ ਮਨ ਤਾਂ ਲੱਗ ਨਹੀਂ ਰਿਹਾ ਘੰਟਾ ਬੈਠਣ ਦਾ, ਕੀ ਲਾਭ ਆ, ਚਲੋ ਜਦ ਮਨ ਲੱਗੂਗਾ ਤਾਂ ਅੱਜ ਤਾਂ ਜਲਦੀ ਉੱਠ ਜਾਂਦੇ ਹਾਂ। ਇਹਦਾ ਮਤਲਬ ਕਿਆ ਹੋਇਆ, ਅਸੀਂ ਗੱਡੀ ਦੇ ਸਵਾਰ ਹੋ ਗਏ ਹੈਂ, ਔਰ ਕਹਿੰਦੇ ਜੀ ਨਹੀਂ ਲੱਗਦਾ, ਉਹ ਗੱਡੀ ਤੇ ਸਟੇਸ਼ਨ ਤੇ ਜਾ ਕੇ ਰੁਕਣਾ। ਇੱਕ ਘੰਟੇ ਦਾ ਸਫ਼ਰ ਹੈ ਗੱਡੀ ਦਾ, ਜੇ ਅਸੀਂ ਵਿਚਾਰੋ ਉਤਰੋਗੇ ਐਕਸੀਡੈਂਟ ਹੈ। ਗੱਡੀ ਚ ਬੈਠੇ ਬੈਠੇ ਸੌ ਵੀ ਜਾਓ ਲੇਕਿਨ ਉਤਰੋ ਨਹੀਂ ਤਾਂ ਸਫ਼ਰ ਤੈਅ ਹੀ ਹੋ ਰਿਹਾ। ਜਿਸ ਸੰਕਲਪ ਨੂੰ ਲੈ ਕੇ ਅਸੀਂ ਬੈਠੇ ਸੀ, ਜੇ ਵਿੱਚੋਂ ਅਸੀਂ ਸੰਕਲਪ ਹੀ ਤੋੜ ਦਿੱਤਾ ਹੈ, ਸਾਡਾ ਕੋਈ ਮਤਲਬ ਨਿਸ਼ਠਾ ਨਹੀਂ ਹੈ, ਕੋਈ ਪਿਆਰ ਨਹੀਂ ਹੈ। ਅਸੀਂ ਪਰਮਾਤਮਾ ਦੀ ਉਤਰਾਇਣ ਦੀ ਗੱਡੀ ਤੇ ਚੜੇ ਸੀਗੇ, ਅਸੀਂ ਫਿਰ ਦਕਸ਼ਿਣਾਇਣ ਦੀ ਗੱਡੀ ਤੇ, ਦਕਸ਼ਿਣਾਇਣ ਦੀ ਗੱਡੀ ਕੋਈ ਨੀ ਹੈਗਾ, ਉਹਦਾ ਕਿਹੜਾ ਹੀ ਆ ਕਮਦਾਰ। ਤਾਂ ਥੋੜੀਆਂ ਗੱਲਾਂ ਹੈ, ਇੰਨਾ ਕੁ ਅਸੀਂ ਹੁਕਮ ਕਰ ਲਈਏ, ਇੰਨਾ ਕੁ ਹੁਕਮ ਬਣਾ ਲਈਏ, ਫਿਰ ਚੱਲਦੇ ਫਿਰਦੇ ਵੀ ਕਰਦੇ ਰਹੋ। ਕਹਿੰਦੇ ਸਾਨੂੰ ਤਾਂ ਕਹਿ ਵੀ ਚੱਲਦੇ ਫਿਰਦੇ ਕਰਨਾ, ਅੱਜ ਵੀ ਸ਼ੁਰੂ ਜੀ ਕਹਿੰਦੇ ਸੀ। ਹਾਂ ਇੱਕ ਦਿਨ ਪਿੱਛੇ ਜੇ ਆਏ ਅਸੀਂ ਭਜਨ ਤਾਂ ਵੀ ਚੱਲਦੇ ਫਿਰਦੇ ਕਰਦੇ ਹੁੰਦੇ ਹਾਂ। ਹਾਂ ਉਹ ਗਿਆਨ ਦੀ ਗੱਲ ਆ, ਉਹਦੇ ਕਸ਼ਾਮ ਸਾਡਾ ਘਰ ਵਾਲਾ। ਹਾਂ ਮਹਾਰਾਜ ਜੀ ਨੇ ਸ਼ਬਦ ਦਿੱਤਾ ਸੀ ਅਸੀਂ ਕਰਦੇ ਨਹੀਂ। ਹਾਂ ਕਹਿੰਦੇ ਚੱਲਦੇ ਫਿਰਦੇ ਕਰਦੇ ਰਹਿੰਦੇ, ਕਿਉਂ ਮਹਾਰਾਜ ਜੀ ਨੇ ਕਿਹਾ ਚੱਲਦੇ ਫਿਰਦੇ ਕਰਦੇ ਰਹਿਣਾ। ਅਸੀਂ ਕਿਹਾ ਉਹਨਾਂ ਨੇ ਚੱਲਦੇ ਫਿਰਦੇ ਵੀ ਕਰਦੇ ਰਹਿਣਾ, ਲੇਕਿਨ ਉਹ ਕਹਿੰਦੇ ਚੱਲਦੇ ਫਿਰਦੇ ਵੀ ਤਾਂ ਕਰਦੇ ਜਦ ਔਖਾ ਵੇਲਾ ਹੁੰਦਾ, ਚੱਲਦੇ ਫਿਰਦੇ ਵੀ ਕਰਦੇ ਰਹਿਣਾ। ਸੌਣ ਤੋਂ ਪਹਿਲਾਂ ਕਰੋ, ਬੈਠਦੇ ਵੀ ਕਰੋ, ਫਿਰ ਥੋੜਾ ਬਹੁਤਾ ਸ਼ਾਇਦ ਚੱਲਦੇ ਫਿਰਦੇ ਵੀ ਕਰੋ। ਸਾਰੇ ਦੁਨੀਆਂ ਦੇ ਕੰਮ ਕਰੇ, ਰੋਟੀ ਖਾਣੀ ਤੁਰਦੇ ਫਿਰਦੇ ਖਾਂਦੇ ਹਾਂ, ਸੌਂਦੇ ਹੈ ਤੁਰਦੇ ਫਿਰਦੇ ਸੌ ਜਾਂਦੇ ਹਾਂ, ਕਿਤੇ ਦਫ਼ਤਰ ਦਾ ਕੰਮ ਕਰਦੇ ਤੁਰਦੇ ਫਿਰਦੇ ਕਰਦੇ ਰਹਿੰਦੇ ਹਾਂ, ਸਾਰੇ ਦੁਨੀਆਂ ਦੇ ਕੰਮ ਦਾ ਬੜੇ ਬੈਠ ਕੇ ਧਿਆਨ ਨਾਲ ਟਿਕਾ ਕੇ ਕਰਦੇ ਹਾਂ, ਭਜਨ ਚੱਲਦੇ ਫਿਰਦੇ ਰਹਿੰਦੇ। ਇਹਦਾ ਸਾਰਾ ਫਾਲਤੂ ਕੰਮ ਜਿੱਦਾਂ ਹੋ ਗਿਆ ਤਾਂ ਇੰਨਾ ਕੁ ਥੋੜ੍ਹਾ ਜਿਹਾ ਇੱਕ ਟਾਈਮ ਬੰਨ ਕੇ ਜੇ ਅਸੀਂ ਭਜਨ ਕਰਾਂਗੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੀ ਧੂੜੀ ਸਾਡੇ ਜਿਹੜਾ ਰਸਤੇ ਚਲੇ ਸੀਗੇ ਉਹ ਸੰਸਕਾਰ ਸਾਡੇ ਸਿਰ ਦੇ ਅੰਦਰ ਚੱਲਦੇ ਜਾ ਰਹੇ, ਚੱਲਦੇ ਜਾ ਰਹੇ, ਚੱਲਦੇ। ਨਹੀਂ ਤਾਂ ਜੇ ਦਕਸ਼ਿਣਾਇਣ ਦੀ ਗੱਡੀ ਤੇ ਸਵਾਰ ਹੋ ਗਏ, ਰੇੜਾ ਜਿਹੜਾ ਹੈਗਾ ਕਰਦੇ ਅਸੀਂ ਸਵਾਰੀ, ਅਸੀਂ ਦਕਸ਼ਿਣਾਇਣ ਦੀ ਕਰਨੀ ਆ, ਲੇਕਿਨ ਕਰਦੇ ਕੀ ਆ, ਪ੍ਰਾਰਥਨਾ ਕਿਆ ਕਰਦੇ ਹਾਂ। ਸਾਨੂੰ ਕੋਈ ਗੱਲ ਯਾਦ ਆ ਗਈ, ਸ਼ੇਖ ਰੌਣਕੀ ਰਾਮ ਦਾ ਕਾਫੀ ਲੋਕੀ ਜਾਣਦੇ ਹੈ। ਇੱਕ ਵਾਰੀ ਉਹ ਵੀ ਗੱਡੀ ਤੇ ਬੈਠਾ ਸੀਗਾ, ਹੋਰ ਮੁਸਾਫਰ ਵੀ ਬੈਠੇ ਸੀਗੇ, ਤਾਂ ਟੀਟੀ ਆ ਗਿਆ। ਉਹ ਸਾਰਿਆਂ ਨੂੰ ਟਿਕਟਾਂ ਪੁੱਛ ਰਿਹਾ ਵੀ ਕਿੱਧਰ ਦੀ ਟਿਕਟ ਆ, ਕਿੱਧਰ ਦੀ ਟਿਕਟ ਆ, ਕਿੱਥੇ ਕਿੱਥੇ। ਉਹ ਦੇਖਦਾ ਜੀ ਉਹ ਗੱਡੀ ਜਾ ਰਹੀ ਸੀ ਦਿੱਲੀ ਨੂੰ। ਹਾਂ ਦਿੱਲੀ ਦੀ ਟਿਕਟ, ਫਲਾਣੇ ਦੀ ਟਿਕਟ, ਉਸ ਲਾਈਨ ਦੀ ਟਿਕਟ, ਇੱਕ ਦਿਨ ਟਿਕਟ ਲਈ ਲਖਨਊ ਦੀ, ਬਿਲਕੁਲ ਉਲਟੀ। ਕਹਿੰਦਾ ਜੀ ਤੂੰ ਤਾਂ ਲਖਨਊ ਦੀ ਟਿਕਟ ਸਹੀ ਹੈ, ਬੱਚੀ ਤਾਂ ਦਿੱਲੀ ਜਾ ਰਹੀ ਹੈ, ਤੂੰ ਤਾਂ ਗਲਤ ਗੱਡੀ ਤੇ ਸਵਾਰ ਹੋ ਗਿਆ। ਉਹ ਕਹਿੰਦਾ ਤੂੰ ਮੈਂ ਕੀ ਕਰ ਸਕਦਾ, ਇਹ ਤਾਂ ਮੇਰਾ ਕੀ ਕਸੂਰ ਹੈ, ਡਰਾਈਵਰ ਨੂੰ ਜਾ ਕੇ ਕਹਿ। ਉਹ ਡਰਾਈਵਰ ਗੱਡੀ ਮੋੜੂਗਾ, ਮੈਂ ਥੋੜਾ ਮੋੜਨੀ। ਆਪਾਂ ਤਾਂ ਗੱਡੀ ਗਲਤ ਦੇ ਸਵਾਰ ਹੋਣਾ, ਦਕਸ਼ਿਣਾਇਣ ਦੀ ਟਿਕਟ ਨਹੀਂ ਉਲਟੇ ਰਹਿਣਾ। ਔਰ ਕਹਿੰਦੇ ਮਹਾਰਾਜ ਜੀ ਤੁਸੀਂ ਡਰਾਈਵਰ ਆ, ਤੁਸੀਂ ਮੋੜ ਦੋ, ਕਿਰਪਾ ਤੁਸੀਂ ਕਰੋ, ਅਸੀਂ ਵੀ ਗੱਡੀ ਤੋਂ, ਜੇ ਗੱਡੀ ਤੇ ਅਸੀਂ ਸਵਾਰ ਹਾਂ, ਇਸ ਗੱਡੀ ਤੋਂ ਅਸੀਂ ਤਾਂ ਉਤਰਨਾ ਨਹੀਂ ਹੈ, ਤੁਸੀਂ ਡਰਾਈਵਰ ਹੈ, ਮੈਂ ਤੁਸੀਂ ਸਿੱਧਾ ਕਰ ਲਓ, ਤੇ ਇੱਦਾਂ ਗੱਲ ਬਣੂਗੀ ਨੀ। ਉਹ ਕਹਿੰਦੇ ਤੁਸੀਂ ਗੱਡੀ ਤੇ ਬੈਠ ਜਾਓ, ਫਿਰ ਜਦ ਸੌ ਵੀ ਜਾਓ ਫਿਰ ਉਸਦੇ ਚਲੇ ਜਾਣਗੇ। ਆ ਕਿਉਂ ਬਈ ਸਾਰੇ ਸਤੰਗੀ ਬੈਠੇ ਹੈ, ਹੱਥ ਤਾਂ ਚੱਲ ਨਹੀਂ ਖੜਾ, ਮੇਰੇ ਖੜੇ ਕਰਾਂ ਲੈ ਗਏ, ਰੋਜ਼ ਕਿੰਨਾ ਇੱਕ ਘੰਟਾ ਜਿਹਾ ਭਜਨ ਕਰਦਾ, ਤੁਹਾਨੂੰ ਉਮੀਦ ਥੋੜ੍ਹੀ ਹੋਣਗੇ। ਤਾਂ ਕੋਸ਼ਿਸ਼ ਕਰੋ ਬਈ ਇਹ ਹੁਕਮ, ਨਹੀਂ ਤਾਂ ਸਾਨੂੰ ਤਾਂ ਆਹ ਹੁਕਮ ਹੈ, ਸਾਨੂੰ ਤਾਂ ਆਹ ਹੁਕਮ ਹੋਇਆ, ਉਹ ਸਭ ਬਾਦ ਹੋਵੇ। ਤਾਂ ਉਹ ਹੁਕਮ ਮਤਲਬ ਸ਼ਬਦ, ਉਹ उस शब्द के अनुसार अपने मन दिया बागा नु मोड़ना ये हुक्म का पालन करना है। इस तरह करदे करदे साडा मन प्रकाश का रस्ता अंदर का रस्ता तय करना शुरू कर देगा। अंदर के रस्ते की गल असि सिर्फ नहीं कर देने हैं, असली उत्तरायण जेड़ा है, असली चढ़ाई जेड़ी है वो फिर चढ़नी शुरू हो जाएगी। फिर चाहे बाहर का कुछ भी होवे, आखिरी समय पे चाहे शरीर रोगी होवे, चाहे बाहर दक्षिणायन होवे, चाहे निरपक्ष होवे, चाहे कोई भी होवे, जिस वेले बाहरों अंदर सुरत चल गई, अंदर ऊपर गड्डी चढ़ गई है, फिर ओनू मोख का दरवाजा खुलिया मिलेगा, उपरों आवाज आएगी और शरीर छड़ दे हुए ऊपर हम शाम भी यात्रा कर लेगा। हाँ वो जो दो बोलना है, एक तो अभी बाहर जो उत्तर आने की गल की सी बारह अंदर जाना है, एक हूँ दूसरी गल अंदर का जरा असली उत्तरायण है वो भी गल। हाँ ये बारे तो बहुत जगह से कई बार चर्चा कर देने हैं। कहावत यही है, जप तप में क्या रखा भाई मरना सुखो, जिस मरने पे जग डरे मेरे मन आनंद, हाय आना हो जाए, हाय आना हो जाए, आना हो जाए। तो शब्द कहते हैं वो तो मैं खुशी चढ़ गई है कि वो जब टाइम आएगा मेरी सिद्धि चढ़ाई होगी, वो तब होगी। जे असी बाहर का चानण बना के सारा काम प्रकाश करते हुए संकल्प करते हुए आखिरी समय जब शरीर प्राण प्राण शरीर में छंड रहे हैं उस वेले जे साडा मन शब्द चेतन में हो गया, सचमुच बिल्कुल निश्चित है। जे कहो जी पहला नहीं हो तो बाद कर लवांगे, बिल्कुल गलत है। जे पहला तुरदे फिरदे नहीं कर सके, बैठ के नहीं कर सके, हंसते खेलते जब कोई कमी नहीं है, कोई दुख नहीं है, कष्ट नहीं है, उसने भी असली इस काम को मुक्त नहीं रखा, आखिरी टाइम चाहना प्राण च ताकत है, मन चंचल बिखरिया होया, आखिरी टाइम च मन बिखर जाता चंचल हो जाता। तो किस कमरे च मिट्टी दबी हुई हो गए झाड़ू मारिया जावे तो सारी गर्द उठती है। तो आखिरी टाइम जब शरीर नू प्राण सुरत छड़ के जाते हैं, पैर दे अंगूठे तो लैके गोडे इधर इधर रोम रोम पूरा सारा शरीर उठल पुथल सारी हलचल पैदा हो जाती है, तो जेड़े भी दबे हो संस्कार जन्म तो लैके जन्म ही नहीं पिछले जन्म दे सारे संस्कार एक बार उठते हैं, तो उस वेले इतना रौला अंदर उस वेले क्या भजन होएगा जे पहला नहीं। जे पहला कीता है करदे करदे जे सफल हो गए बहुत बा बहुत बढ़िया, जे पहला करदे करदे पूरी सच्चाई गल सच्चाई जी गल सरलता दी है, जे पहला सफल नहीं हो सके तो आखिरी एक मौका बहुत बड़ा मौका है उस वेले तुसी सफल हो सकते हैं। लेकिन सचमुच जे चाहते हैं उत्तरायण के मार्ग से प्रवेश करना, सचमुच जे चाहते हैं, सचमुच का मतलब क्या है, जिस वेले पता लग गया कि हुण तां जाना ही जाना, हुण मैं इत्थे रहण वाला नहीं है, उस वेले बाहर दे काम तां हुंदे ही नहीं, खैर नच भज तां खेती मिलां फैक्ट्रियां कारोबार दुकानां तां हुंदियां ही नहीं है, बाहरां दा छुट्टे जांदियां मनों भी छड़। मनो छड़ने का मतलब क्या है, घर च कोई बड़ा है उन्होंने संभाल, ਜ਼ਿੰਮੇਵਾਰੀ ਉਹ ਤੂੰ ਮੈਨੂੰ ਨਹੀਂ ਪੁੱਛਣਾ। ਮੈਂ ਤੇਰੇ ਕੰਮ ਚ ਦਖਲ ਨਹੀਂ ਦੇਣਾ। ਇਹ ਮਨੋ ਛੱਡਣ ਦਾ ਆ ਮੇਰੀ ਕਹਿਣ ਦੀ ਮੇਰੇ ਬਾਅਦ ਕਿਆ ਹੋਊਗਾ ਇਹ ਨਹੀਂ ਛੱਡਿਆ। ਫਿਰ ਸੱਚਾਈ ਨਹੀਂ ਹੈ। ਅਸੀਂ ਉਤਰਾਇਣ ਦੀ ਚੜ੍ਹਾਈ ਨਹੀਂ ਕਰਨਾ ਚਾਹੁੰਦੇ। ਬਾਅਦ ਚ ਵੀ ਕੀ ਹੋਊਗਾ ਤਾਂ ਬਾਅਦ ਚ ਇੱਥੇ ਹੀ ਆਉਣਾ। ਇੱਕ ਇਹੀ ਸ਼ਰਤ ਚਾਬੀਆਂ ਦੇ ਦੋ, ਸਭ ਕੁਛ ਸਮਝ ਲਓ, ਸਰੀਰ ਦੀ ਰੱਖਿਆ ਚਲੋ ਮੰਨ ਲਓ, ਸਰੀਰ ਦੀ ਲੋੜ ਵਾਸਤੇ ਜੇ ਐਸਾ ਵਾਤਾਵਰਨ ਹੈ ਆਪਣੇ ਨਾਂ ਰੱਖ ਲਓ, ਉਹ ਚੱਲ ਜਾਏਗਾ। ਅੱਜ ਕੱਲ੍ਹ ਦੇ ਹਾਲਾਤ ਦੇ ਅਨੁਸਾਰ ਸਤਸੰਗੀ ਪਰਿਵਾਰਾਂ ਦਾ ਖੈਰ ਇਹਦੀ ਵੀ ਲੋੜ ਨਹੀਂ, ਲੇਕਿਨ ਗੱਲ ਇਹ ਹੈ, ਜ਼ਰੂਰੀ ਗੱਲ ਇਹ ਹੈ ਕਿ ਪਰਿਵਾਰ ਦੇ ਵਪਾਰ ਦੇ ਇੱਧਰ ਉੱਧਰ ਦੇ ਕਿਸੇ ਵੀ ਕੰਮ ਚ ਜਨਾ ਵੀ ਦਖਲ ਨੇ, ਇੱਧਰ ਵੀ ਇੱਧਰ ਨੀ ਐ ਕਰ ਦੋ, ਪਰਨਾਲਾ ਇੱਧਰ ਨੀ ਬਣਾ ਲਓ, ਰਸੋਈ ਚ ਕੀ ਬਣਿਆ ਉੱਧਰ ਕੀ ਬਣਿਆ, ਕੋਈ ਦਖਲ ਨਾ ਦੇ। ਕਰ ਸਕਦੇ ਜੀ, ਜੇ ਕਰ ਸਕਦੇ ਹੈ ਬਹੁਤ ਕੁਛ ਸਫਲ ਕਰਨ। ਇਹੀ ਸਭ ਤੋਂ ਔਖਾ ਕੰਮ ਹੈ, ਬਾਕੀ ਸਭ ਸੌਖਾ। ਕਿੰਨੇ ਕੁ ਬੰਦੇ ਤਾਂ ਕਰਦੇ ਆ, ਅਸੀਂ ਸੁਣਿਆ ਜ਼ਰੂਰ ਆ। ਇੱਕ ਸੱਜਣ ਸੀਗੇ, ਸੇਠ ਸੀਗੇ, ਆਖਰੀ ਟਾਈਮ ਆ ਗਿਆ, ਪੁੱਤਰ ਬੜੇ ਆਗਿਆਕਾਰੀ ਤਿੰਨ ਬੇਟੇ, ਆਖਰੀ ਟਾਈਮ ਤੇ ਬੈਠੇ ਆ। ਉਹ ਕਹਿੰਦੇ ਫਲਾਣਾ ਕਿੱਧਰ ਗਿਆ, ਬੜਾ ਪੁੱਤਰ ਕਿੱਧਰ ਗਿਆ? ਹਾਂ ਕਹ ਪਿਤਾ ਜੀ ਮੈਂ ਤੁਹਾਡੇ ਚਰਨਾਂ ਛੋਟੇ ਕਰੋ। ਅੱਛਾ ਉਹ ਵਿੱਚ ਬਾਣਾ ਕਿੱਧਰ ਆ? ਉਹ ਵੀ ਆ ਗਏ, ਨੱਠਾ ਜੀ ਮੈਂ ਤਾਂ ਜੀ ਪੂਰੀ ਆਪਦੀ ਸੇਵਾ ਤਤਪਰ ਆ, ਹੁਕਮ ਕਰੋ। ਉਹ ਸਭ ਤੋਂ ਛੋਟਾ ਕਿੱਧਰ ਗਿਆ? ਉਹ ਵੀ ਇੱਧਰ ਬੈਠਾ, ਕਹਿੰਦਾ ਜੀ ਹੁਕਮ ਕਰੋ। ਕਹਿੰਦਾ ਸਾਰੇ ਇੱਥੇ ਬੈਠੇ ਆ, ਦੁਕਾਨ 'ਚ ਕੌਣ? ਆਖਰੀ ਜਨਮ ਚ ਵੀ ਉਹ ਕਿੱਥੇ ਜਾਊਗਾ? ਇੱਧਰ ਹੀ ਜਾਊਗਾ। ਜੇ ਇਸ ਤਰ੍ਹਾਂ ਦਾ ਸੰਕਲਪ ਅਸੀਂ ਪੂਰਾ ਕਰਦੇ, ਇੱਥੋਂ ਸ਼ੁਰੂ ਕੋਈ ਦਖਲ ਅੰਦਾਜ਼ੀ। ਅਸੀਂ ਬਾਰ ਬਾਰ ਇਸ ਕਰਕੇ ਕਹਿ ਰਹੇ ਹਾਂ ਕਿ ਮੱਲੋ ਮੱਲੀ ਸਾਨੂੰ ਘਰ ਦੇ ਪਰਿਵਾਰ ਦੇ ਹੋਰ ਕੰਮਾਂ 'ਚ ਦਖਲ ਦੇਣ ਦੀ ਆਦਤ ਹੀ ਪਈ ਹੋਈ। ਕੰਮ ਸੇ ਕੰਮ ਮਨ ਰਾਹੀਂ ਤਾਂ ਮਰ ਜਾਓ, ਸਰੀਰ ਦੀ ਮ੍ਰਿਤੂ ਵੀ ਆਸਾਨ ਹੋ ਜਾਏਗੀ। ਜੇ ਇਹ ਸ਼ਰਤ ਅਸੀਂ ਪੂਰੀ ਕਰ ਲੈਂਦੇ ਹਾਂ, ਮੇਰੇ ਬਾਅਦ ਕੁਛ ਵੀ ਹੋਵੇ ਮੈਨੂੰ ਕੋਈ ਪਰਵਾਹ ਨਹੀਂ ਹੈ, ਮੈਂ ਜੋ ਕੁਛ ਕਰਨਾ ਸੀ ਕਰ ਚੁੱਕਿਆ। ਉਹਦੇ ਬਾਅਦ ਕਿਆ ਕਰੋ? ਆਹ ਸਰੀਰ ਦੀ ਰੱਖਿਆ ਕਰੋ, ਸਭ ਕੁਛ ਠੀਕ ਠਾਕ ਕਰੋ। ਜੇ ਪਤਾ ਲੱਗ ਰਿਹਾ ਆਹਾਰ ਘੱਟ ਕਰ ਦੇ, ਜੇ ਵੀ ਹੁਣ ਤੱਕ ਖੁਰਾਕਾਂ ਖਾਵਾਂਗੇ ਤਾਂ ਜ਼ਿਆਦਾ ਤਕੜੇ ਹੋਵੇ, ਪਨੀਰ ਪਨੀਰੀਆਂ ਖਾਣ ਤੱਕ ਬੰਦ ਕਰ ਦਿਓ, ਕੋਈ ਲੋੜ ਨਹੀਂ ਨੁਕਸਾਨ ਕਰਨ। ਜੇ ਪੁਰਾਣੀ ਕੰਧ ਹੋਵੇ ਉਹਨੂੰ ਸੀਮਟ ਦਾ ਗਾਰਾ ਲਾ ਲਾ, ਇਹਦੇ ਪਰ ਪੁਰਾਣਾ ਕੱਪੜਾ ਹੋਵੇ ਨਵਾਂ ਟਾਕਾ ਫਟਣਾ ਸ਼ੁਰੂ ਕਰ ਦਿੰਦਾ, ਕੰਧ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਤਾਂ ਆਪ ਵੀ ਕਹਿਣ ਤੇ ਇਹਨਾਂ ਨੇ ਤਾਕਤ ਨਹੀਂ ਦੇਣੀ, ਨੁਕਸਾਨ ਕਰਨਗੀਆਂ। ਹਾਂ ਹਲਕਾ ਆਹਾਰ ਜਿਹੜਾ ਹਜਮ ਹੋ ਜਾਵੇ, ਹੌਲੀ ਹੌਲੀ ਅੰਨ ਘੱਟ ਕਰਦੇ 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 ਤੇ ਨਿਕਲ ਜਾ ਲੈ ਸਕਦੇ। ਹਾਂ ਸਿੱਧੀ ਜੀ ਗੱਲ ਹੈ, ਆ ਜਿਹੜੇ ਸਾਧਕ ਹੈ ਉਹ ਤਾਂ ਪਾਣੀ ਤੇ ਰਹਿਣ, ਇਹ ਰਹਿਣ ਬਹੁਤ ਵਧੀਆ। ਚਲੋ ਕਮ ਸੇ ਕਮ ਆਹਾਰ ਦੇ ਪਿੱਛੇ ਨਹੀਂ, ਵੀ ਆਹ ਨੀ ਮੈਨੂੰ ਦਿੱਤਾ, ਆਹ ਨੀ ਮੈਨੂੰ ਦਿੱਤਾ, ਮੈਂ ਨਹੀਂ ਖਾਊਂਗਾ ਤਾਂ ਮੇਰਾ ਪਤਨ ਜਲਦੀ ਹੋ ਜਾਊਗਾ, ਨਹੀਂ ਸਰੀਰ ਜ਼ਿਆਦਾ ਵਧੀਆ ਹੋਏਗਾ। ਇੱਥੇ ਆਪਣਾ ਸਾਧੂ ਕੁੜੀ ਵੀ ਸੀਗੇ, ਉੱਧਰ ਹੁੰਦੇ ਸੀਗੇ, ਜਦ ਉਹਨਾਂ ਦਾ ਸਰੀਰ ਕਾਫੀ ਫੁੱਟ ਗਿਆ, ਮਤਲਬ ਕਾਫੀ ਟਾਈਮ ਹੋ ਗਿਆ, ਉਹਨਾਂ ਲੱਗਾ ਕਿ ਹੁਣ ਸਰੀਰ ਜਾਣ ਵਾਲਾ। ਉਹਨਾਂ ਕਿਹਾ ਅੱਛਾ ਮਹਾਰਾਜ ਜੀ ਦੀ ਇਹੀ ਇੱਛਾ ਹੈ? ਤਾਂ ਕਹਿੰਦੇ ਅਸੀਂ ਹੁਣ ਕੁਛ ਨਹੀਂ ਖਾਣਾ ਪੀਣਾ, ਖਾਲੀ ਪਾਣੀ ਲੈਂਦੇ ਸੀ, ਕੱਲ ਦੱਕ ਸਵੇਰੇ ਦੱਕ ਸ਼ਾਮ ਵੀ ਆਉਣਾ। ਤਾਂ ਕਰਦੇ ਕਰਦੇ ਕਹਿੰਦੇ 40 ਦਿਨ ਇਸ ਤਰ੍ਹਾਂ ਕਰਾਂਗੇ। ਕਰਦੇ ਕਰਦੇ ਸਰੀਰ ਉਹਨਾਂ ਦਾ ਪਤਲਾ ਹੋ ਗਿਆ, ਲੇਕਿਨ ਉਹ ਰੋਗ ਖਤਮ ਹੋ ਗਿਆ। ਕਹਿੰਦੇ ਅਜੇ ਮਹਾਰਾਜ ਜੀ ਦਾ ਹੁਕਮ ਨਹੀਂ ਹੈ ਤਾਂ ਠੀਕ। ਤਾਂ ਮਤਲਬ ਕਹਿਣੇ ਦਾ ਭਾਵ ਹੈ, ਜਿੰਨਾ ਘੱਟ ਥੋੜ੍ਹਾ ਕੋਈ ਵੀ ਸਰੀਰ ਸਾਡਾ ਜ਼ਿਆਦਾ ਪ੍ਰਾਣਾਂ 'ਚ ਤਾਕਤ ਪੈਦਾ ਹੋ ਜਾਏਗੀ, ਰੋਗ ਖਤਮ ਹੋ ਜਾਏਗਾ। ਤਾਂ ਇਸ ਤਰ੍ਹਾਂ ਤਾਂ ਬਹੁਤ ਪਰੰਪਰਾਵਾਂ ਹੈਗੀਆਂ ਪੁਰਾਣਾਂ 'ਚ, ਮਹਾਂਭਾਰਤ 'ਚ, ਜਦ ਵੀ ਰਿਸ਼ੀਆਂ ਮੁਨੀਆਂ ਨੇ ਸ਼ਰੀਰ ਛੱਡਿਆ ਜਾਂ ਪਹਿਲਾਂ ਹੈ ਅੰਨ ਜਲ ਤੇ ਜਲ ਵੀ ਛੱਡ ਕੇ ਵਿਦੁਰ ਨੇ ਸ਼ਰੀਰ ਇੱਦਾਂ ਹੀ ਛੱਡਿਆ ਹੋਰ ਬਹੁਤੇ ਸੰਤਾਂ ਨੇ ਛੱਡਿਆ ਜੈਨੀਆਂ ਦੇ ਪਰੰਪਰਾ ਸੰਸਾਰਾਂ ਨੂੰ ਕਹਿੰਦੇ ਹੈ ਖੈਰ ਇਹਨਾਂ ਜੇ ਨਹੀਂ ਕੋਈ ਕਰ ਸਕਦਾ ਹੈ ਕਮ ਸੇ ਕਮ ਆਹਾਰ ਸੂਕਸ਼ਮ ਕਰਦੇ ਔਰ ਫਿਰ ਕਿਆ ਕਰਨ ਉਹਦਾ ਦਾ ਮਤਲਬ ਹੁੰਦਾ ਜਿਹੜਾ ਮਲ ਦਾ ਨਿਚਿਨ ਵਿਵੇਕ ਹੁੰਦਾ ਉਹ ਘਟਣਾ ਸ਼ੁਰੂ ਹੁੰਦਾ ਇਹ ਜਿਹੜਾ ਮੂਲਾਧਾਰ ਹੈ ਇਸ ਜਗ੍ਹਾ ਤੇ ਪਰਮੇਸ਼ਵਰੀ ਕੁੰਡਲਨੀ ਸ਼ਕਤੀ ਦਾ ਨਿਵਾਸ ਹੈ ਸ਼ਿਵਾ ਦਾ ਨਿਵਾਸ ਹੈ ਮੇਰੇ ਅੰਦਰ ਜੇ ਸਾਡਾ ਸਥੂਲ ਮਲ ਘਟਦਾ ਜਾਏਗਾ ਸਥੂਲ ਆਹਾਰ ਘਟਣ ਦੇ ਕਾਰਨ ਤਾਂ ਵਿੱਚ ਨੂੰ ਚੱਕਾ ਨਹੀਂ ਉਹ ਸ਼ੁੱਧ ਹੁੰਦੀ ਜਾਏਗੀ ਮਲ ਆਵਰਣ ਖਤਮ ਹੁੰਦਾ ਚਲਾ ਜਾਏਗਾ ਸ਼ਕਤੀ ਦਾ ਜਾਗਰਣ ਹੋਣਾ ਸ਼ੁਰੂ ਹੋ ਜਾਏਗਾ ਅਸੀਂ ਇੱਕ ਗੱਲ ਹੋਰ ਕਹਿੰਦੇ ਹਾਂ ਆਖਰੀ ਟਾਈਮ ਦੇ ਸੂਰਜ ਸਾਧਨਾ ਪ੍ਰਭ ਉਤਰਾਇਣ ਦੀ ਗੱਲ ਹੋਈ ਸੀਗੀ ਕਹਿੰਦਾ ਜੀ ਹੁਣ ਅਸੀਂ ਲੋਕਾਂ ਨੂੰ ਕੀ ਠੀਕ ਕਰਨਾ ਉਹ ਆਖਰੀ ਟਾਈਮ ਦਾ ਕਰ ਲਓ ਜਿਹੜਾ ਮ੍ਰਿਤਯੂ ਰੋਗ ਹੈ ਜਨਮ ਮ੍ਰਿਤਯੂ ਦਾ ਰੋਗ ਤਾਂ ਦੂਰ ਹੋ ਜਾਏਗਾ ਕਿਉਂਕਿ ਅੱਖਾਂ ਤੇ ਪ੍ਰਕਾਸ਼ ਪੈਣਾ ਹੋਏਗਾ ਅੰਦਰ ਦਾ ਰਸਤਾ ਖੁੱਲਣਾ ਸ਼ੁਰੂ ਹੋ ਜਾਏਗਾ ਨਿੱਚੋਂ ਮਲ ਕੱਟ ਕਰਦੇ ਕਰਦੇ ਨਿੱਚੋਂ ਚੇਤਨਾ ਦਾ ਬੰਧ ਖਤਮ ਹੋਇਆ ਬੰਧਨ ਟੁੱਟਿਆ ਔਰ ਉੱਪਰ ਰਸਤਾ ਖੁੱਲਣਾ ਸ਼ੁਰੂ ਹੋ ਗਿਆ ਔਰ ਬਾਕੀ ਸਾਰੇ ਪ੍ਰਪੰਚ ਤੋਂ ਮਨ ਨੂੰ ਮੋੜਦੇ ਹੋਏ ਤੇ ਅਸੀਂ ਸਾਧਨਾ ਕਰਦੇ ਚਲੇ ਜਾਂਦੇ ਸਾਧਨਾ ਕਰਦੇ ਚਲੇ ਜਾਂਦੇ ਫਿਰ ਉੱਤਰਾਇਣ ਦਾ ਰਸਤਾ ਖੁੱਲੇ ਉਹ ਕਿਹੜਾ ਰਸਤਾ ਹੈ ਪਿੰਗਲਾਯਾਮ ਤੂੰ ਗਿੜਾਯਾਮ ਬਾਜੋ ਸੰਕ੍ਰਮਣ ਤੱਕ ਤਦ ਉੱਤਰਾਇਣਮ ਪ੍ਰੋਕਤ ਮੁਨਿਰ ਵੇਦਾਂਤ ਦੇ ਵਿਧੀ ਜਦ ਪਿੰਗਲਾ ਨਾੜੀ ਤੋਂ ਪੀੜਾ ਨਾੜੀ ਚ ਪ੍ਰਵੇਸ਼ ਹੁੰਦਾ ਪ੍ਰਾਣ ਦਾ ਪ੍ਰਵੇਸ਼ ਦਾ ਜਿਹੜਾ ਕਸ਼ਣ ਹੈ ਉਹ ਅੰਦਰਲਾ ਉੱਤਰਾਇਣ ਹੈ ਉਹ ਹੀ ਅਸਲੀ ਉੱਤਰਾਇਣ ਪਿੰਗਲਾ ਨਾੜੀ ਕਿਆ ਹੈ ਜਿਸਲਾ ਮਨ ਪ੍ਰਾਣ ਇੰਦਰੀਆਂ ਛਿਦਰਾਂ ਰਾਹੀਂ ਬਾਹਰ ਨੂੰ ਭਟਕ ਕਰਦੇ ਹੈ ਇਹ ਹੈਗਾ ਦਕਸ਼ਣਾਯਨ ਜਦ ਸਾਰੇ ਇੰਦਰੀਆਂ ਛਿਦਰਾਂ ਤੋਂ ਸੁਰਤ ਅੰਦਰ ਜਾਣੀ ਸ਼ੁਰੂ ਹੁੰਦੀ ਹੈ ਔਰ ਕਰਦੇ ਕਰਦੇ ਸੁਸ਼ਮਨਾ ਤੇ ਪਹੁੰਚਦੀ ਹੈ ਉਸ ਵੇਲੇ ਤੇ ਚੜਾਈ ਸ਼ੁਰੂ ਹੋ ਜਾਂਦੀ ਨਹੀਂ ਤਾਂ ਕਦੀ ਸੱਜਾ ਕਦੀ ਖੱਬਾ ਹੈ ਕਦੀ ਦਿਨ ਕਦੀ ਰਾਤ ਕਦੀ ਸੱਜਾ ਤੱਕ ਪਿੰਗਲਾ ਸਵਰ ਚੱਲਦਾ ਕਦੀ ਖੱਬਾ ਕਿਹੜਾ ਸਵਰ ਚੱਲਦਾ ਲੇਕਿਨ ਪਿੰਗਲਾ ਤੋਂ ਜਾਂਦੇ 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 ਇੱਧਰ ਨਹੀਂ ਆਇਆ ਇਹਦਾ ਚ ਨਹੀਂ ਆਇਆ ਔਰ ਚੜਾਈ ਉੱਪਰੋਂ ਜਾਣੀ ਸ਼ੁਰੂ ਹੋ ਗਈ ਉਹ ਅਸਲੀ ਉਤਰਾਇਣ ਹੈ ਔਰ ਉਸ ਸਥਿਤੀ ਚ ਜੇ ਸਰੀਰ ਛੱਡਿਆ ਜਾਏਗਾ ਉਹ ਸਾਰੇ ਇੰਦਰੀਆਂ ਛਿੱਦਰਾਂ ਦਾ ਭੇਦਨ ਕਰਕੇ ਅੰਦਰ ਹੀ ਅੰਦਰ ਮਸਤਕ ਤੋਂ ਦਸ਼ਮ ਦੁਆਰ ਤੋਂ ਵਾਪਸ ਹੋ ਜਾਏਗੀ ਔਰ ਫਿਰ ਦੁਬਾਰਾ ਨਹੀਂ ਉਹ ਵਾਪਸ ਹਾਂ ਇਹਦੇ ਵਾਸਤੇ ਸਿਰਫ ਇੰਨਾ ਹੀ ਹੈ ਮਨ ਨੂੰ ਅੰਦਰ ਮੋੜਿਆ ਜਾਵੇ ਨਿੱਚੋਂ ਚੇਤਨਾ ਨੂੰ ਆਪ ਨਿਰਾਵਰਤ ਕੀਤਾ ਜਾਵੇ ਔਰ ਫਿਰ ਸੂਰਜ ਦੀਆਂ ਕਿਰਨਾਂ ਇੱਥੇ ਜਗ੍ਹਾ ਤੇ ਔਰ ਦੋਨਾਂ ਅੱਖਾਂ ਦੇ ਵਿੱਚ ਇਸ ਜਗ੍ਹਾ ਤੇ ਪ੍ਰਕਾਸ਼ ਪੈਦਾ ਹੋਣਾ ਸ਼ੁਰੂ ਕਿਉਂਕਿ ਜਦ ਵੀ ਇਹ ਸੱਤ ਛਿੱਦਰ ਦੋ ਛਿੱਦਰ ਇਹਨਾਂ ਛਿੱਦਰਾਂ ਤੋਂ ਪ੍ਰਾਣ ਨਿਕਲਦੇ ਹੈ ਤਾਂ ਦੁਬਾਰਾ ਵਾਪਿਸ ਆਉਣਾ ਜਦ ਨੌਵਾਂ ਛਿੱਦਰਾਂ ਤੋਂ ਪਾ ਉੱਪਰ ਉੱਠ ਕੇ ਮਸਤਕ ਦੇ ਅੰਦਰ ਚੇਤਨਾ ਜਾਂਦੀ ਹੈ ਔਰ ਫਿਰ ਦਸ਼ਮ ਦੁਆਰ ਤੋਂ ਫਿਰ ਉੱਪਰ ਜਾ ਪ੍ਰਾਣ ਨਿਕਲਦੇ ਹੈ ਉਹ ਫਿਰ ਉਹ ਉਤਰਾਇਣ ਹੈ ਉੱਥੋਂ ਵਾਪਸ ਇਹਦੇ ਬਾਅਦ ਸਿੱਧਾ ਹੀ ਹੈ ਸਰਵ ਦੁਆਰਾਣੀ ਸੰਯਮ ਮਨੋ ਵਿਧੀ ਨਿਰੁੱਧ ਚ ਮੂਰਜਨੇ ਮਾਧਾਇ ਮਾਤਮਾ ਪ੍ਰਾਣ ਮਾਸਤਿ ਚ ਯੋਗ ਧਾਰਣਮ ਓਮ ਇਤੇ ਕਾਕਸ਼ਰਮ ਬ੍ਰਹਮ ਵਿਆਪ੍ਰਿਆਤੀ ਪਜਨ ਦੇਹਮ ਸਾਯਾਤੀ ਪਰਮਾਨ ਸਾਰੇ ਦੁਆਰਾਂ ਦਾ ਸੰਯਮ ਕਰਕੇ ਨੌ ਦੁਆਰ ਹੈ ਇਹਨਾਂ ਨੂੰ ਅੰਦਰ ਨੂੰ ਮੋੜ ਕੇ ਇਹਨਾਂ ਦੇ ਚੋਰ ਨੀਚੋ ਠਾਂਦੇ ਹੋਏ ਇਸ ਜਗ੍ਹਾ ਤੇ ਦਿਮਾਗ ਦੇ ਅੰਦਰ ਬਾਹਰ ਦਾ ਰਾਮ ਉਸ ਮੰਤਰ ਨਹੀਂ ਕੰਮ ਕਰਨਾ ਅੰਦਰੋਂ ਜਦ ਗਲੇ ਤੋਂ ਜੀਵਾ ਮੂਲ ਤੋਂ ਨਾਮ ਮੰਤਰ ਦਾ ਉਚਾਰਨ ਕਰੇ ਔਰ ਮੂਲ ਦਾ ਸੇਵਨ ਕਰਕੇ ਸਸਵਾ ਚੜਾਇਆ ਪ੍ਰਾਣ ਚੜਾਇਆ ਉਹ ਤੇ ਭਗਵਾਨ ਕ੍ਰਿਸ਼ਨ ਕਹਿੰਦੇ ਆ ਮੇਰੇ ਹੀ ਕੰਮ ਨੂੰ ਜਾਂਦਾ ਨਹੀਂ ਉਹਨੂੰ ਮੈਂ ਲੈ ਜਾਂਦਾ ਉਹ ਅਸਲੀ ਉੱਤਰ ਆਇਆ ਹਾਂ ਕਿਆ ਕਰੋਗੇ ਅੱਜ ਮਾਘ ਦੀ ਸੰਕ੍ਰਾਂਤੀ ਹੈ ਕਮ ਸੇ ਕਮ ਇੰਨਾ ਕਟਾ ਲਈਏ ਬਾਹਰ ਦੀਆਂ ਅੱਖਾਂ ਬੰਦ ਸਾਈਂ ਤੰਦ ਸਹੀ ਲੱਗਦੀ ਇਹਨਾਂ ਘੰਟਾ ਅੱਧਾ ਘੰਟਾ ਬੈਠ ਕੇ ਕਰੋ, ਸਿਮਰਨ ਕਰੋ, ਫਿਰ ਹੌਲੀ ਹੌਲੀ ਹੋਰ ਅੱਗੇ ਵੱਧਦੇ ਵੱਧਦੇ ਔਰ ਰਾਤਰੀ ਟਾਈਮ ਤੇ ਪੂਰਾ ਨਿਸ਼ਚੈ ਕਰਦੇ ਹੋਏ ਜੇ ਜਾਵਾਂਗੇ ਤਾਂ ਜਨਮਾਂ ਜਨਮਾਂ ਦਾ ਜਿਹੜਾ ਰਸਤਾ ਹੈ ਇਹਨੇ ਕਹਿ ਕੇ ਅਸੀਂ ਪ੍ਰਕਾਸ਼ ਸਮਾਪਤ ਕਰ ਲੈਂਦੇ ਹਾਂ। ਤਾਂ ਦੋ ਗੁਣਾਂ ਚੇਤੇ ਬੈਠੇ ਬੈਠੇ ਸ਼੍ਰੀ ਰਾਮ ਦੇ ਆਰਾਮ ਸ਼੍ਰੀ